SBS
ਰੇਡੀਓ।
ਹਾਜ਼ਰੀਨ, ਅਸੀਂ ਅੱਜ ਤੁਹਾਨੂੰ ਇੱਕ ਬੜੀ ਹੀ ਜਿਹੜੀ ਕਿ ਰੋਮਾਂਚਕ ਸ਼ਖਸੀਅਤ ਹੈਗੀ ਹੈ ਉਹਦੇ ਨਾਲ ਮਿਲਾਉਣ ਜਾ ਰਹੇ ਹਾਂ। ਇਹ ਹਨ ਜਸਪ੍ਰੀਤ ਸਿੰਘ ਜੀ, ਜਿਹੜੇ ਕਿ ਅੱਜ ਕੱਲ੍ਹ ਸਿਡਨੀ ਰਹਿੰਦੇ ਹੈ। ਇਹਨਾਂ ਨੇ ਇੰਡੀਆ ਦੇ ਵਿੱਚ ਰਹਿੰਦੇ ਹੋਏ ਦਿੱਲੀ ਦੇ ਵਿੱਚ ਪਿਛਲੇ 10 ਸਾਲਾਂ ਤੋਂ ਜਿਹੜਾ ਕਿ ਭੰਗੜਾ ਹੈ ਉਹਦੇ ਨਾਲ ਜੁੜੇ ਹੋਏ ਹੈ, ਕੋਰੀਓਗ੍ਰਾਫੀ ਦੇ ਨਾਲ ਜੁੜੇ ਹੋਏ ਹੈ। ਇਹਨਾਂ ਨੇ ਤਕਰੀਬਨ 1000 ਦੇ ਕਰੀਬ ਸ਼ੋਜ਼ ਕੀਤੇ ਹੋਏ ਹੈ। ਅਤੇ ਟੌਪ ਜਿਹੜੇ ਸਾਡੇ ਆਰਟਿਸਟ ਹੈਗੇ ਆ ਪੰਜਾਬੀ ਦੇ, ਜਿਵੇਂ ਕਿ ਗੁਰਦਾਸ ਮਾਨ ਜੀ, ਦਲੇਰ ਮਹਿੰਦੀ, ਜੈਜ਼ੀ ਬੀ, ਉਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਕਾਫੀ ਜ਼ਿਆਦਾ ਕੋਰੀਓਗ੍ਰਾਫੀ, ਭੰਗੜੇ ਵਗੈਰਾ ਪਾਏ ਹੋਏ ਹੈ। ਇਸ ਤੋਂ ਇਲਾਵਾ ਇਹ ਦੱਸਣਗੇ ਕਿ ਇਹਨਾਂ ਨੇ ਬਾਲੀਵੁੱਡ ਦੀ ਮੂਵੀ ਵਿੱਚ ਵੀ ਕੰਮ ਵਗੈਰਾ ਕੀਤਾ ਹੋਇਆ, ਅਤੇ ਜਿਹੜੇ ਇੰਡੀਆ ਦੇ ਜਿਹੜੇ ਟੈਲੈਂਟ ਸ਼ੋਅ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਰੱਜ ਕੇ ਭਾਗ ਲਿਆ ਹੋਇਆ ਹੈ। ਜਸਪ੍ਰੀਤ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ MP ਸਿੰਘ ਜੀ ਤੇ ਮੇਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜਸਪ੍ਰੀਤ ਜੀ, ਤੁਹਾਡੇ ਨਾਲ ਮਿਲ ਕੇ ਅੱਜ ਗੱਲਬਾਤ ਕਰਕੇ ਬੜੀ ਖੁਸ਼ੀ ਹੋ ਰਹੀ ਹੈ, ਕਿਉਂਕਿ ਤੁਹਾਡੇ ਵਿੱਚ ਟੈਲੈਂਟ ਜਿਹੜਾ ਹੈਗਾ ਕੁੱਟ ਕੁੱਟ ਕੇ ਭਰਿਆ ਹੋਇਆ।
ਥੈਂਕ ਯੂ ਸੋ ਮਚ ਜੀ।
ਇਹ ਦੱਸੋ ਕਿ ਤੁਸੀਂ ਭੰਗੜਾ ਕਦੋਂ ਤੋਂ ਪਾਉਣਾ ਸ਼ੁਰੂ ਕੀਤਾ?
ਭੰਗੜਾ ਜਦੋਂ ਮੈਂ ਈਅਰ 8 ਵਿੱਚ ਹੁੰਦਾ ਸੀ ਤੇ ਉਦੋਂ ਤੋਂ ਮੈਂ ਭੰਗੜਾ ਪਾਉਣ ਦਾ ਬਹੁਤ ਸ਼ੌਕੀਨ ਸੀ ਤੇ ਮੈਂ ਉਦੋਂ ਤੋਂ ਭੰਗੜਾ ਪਾ ਰਿਹਾ। ਤੇ ਮੈਂ ਭੰਗੜਾ ਕਿਸੇ ਕੋਲੋਂ ਸਿੱਖਿਆ ਨਹੀਂ ਹੈਗਾ, ਤੇ ਭੰਗੜਾ ਜਸਟ ਮੈਂ ਉਦਾਂ ਹੀ, ਮੈਨੂੰ ਗੋਡ ਗਿਫਟਿਡ ਟੈਲੈਂਟ ਹੈਗਾ ਆ। ਸੋ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਸੀ, ਲਾਈਕ ਈਅਰ 8-9 ਦੇ ਵਿੱਚ, ਸੋ ਮੈਂ ਇੱਕ ਅਕੈਡਮੀ ਦਿੱਲੀ ਦੇ ਵਿੱਚ ਉੱਥੇ ਭੰਗੜਾ ਸਿਖਾਉਂਦੇ ਹੁੰਦੇ ਸੀ ਤੇ ਮੈਂ ਉੱਥੇ ਇੱਕ ਵਾਰੀ ਗਿਆ ਸੀ ਕਿ ਮੈਂ ਭੰਗੜਾ ਸਿੱਖਣਾ ਆ। ਉਹਨਾਂ ਨੇ ਇਹ ਕਹਿ ਕੇ ਮੈਨੂੰ ਟਾਲ ਦਿੱਤਾ ਕਿ ਤੂੰ ਹਲੇ ਬਹੁਤ ਛੋਟਾ ਆ ਤੇ ਤੂੰ ਭੰਗੜਾ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮੇਰੀ ਦਿਲਚਸਪੀ ਭੰਗੜੇ ਦੇ ਨਾਲ ਇੰਨੀ ਜ਼ਿਆਦਾ ਸੀ ਕਿ ਮੈਂ ਉਹਨਾਂ ਦੀ ਅਕੈਡਮੀ ਜਾਂਦਾ ਹੁੰਦਾ ਸੀ ਤੇ ਜਸਟ ਵਿੰਡੋ ਦੇ ਵਿੱਚੋਂ ਵਾਚ ਕਰਦਾ ਸੀ ਉਹ ਕੀ ਕਰਦੇ ਆ।
ਅੱਛਾ।
ਸੋ ਜਸਟ ਉਹ ਦੇਖ ਦੇਖ ਕੇ ਜੋ ਸਟੈਪ ਉਹ ਕਰਦੇ ਹੁੰਦੇ ਸੀ ਮੈਂ ਵਿੰਡੋ ਵਿੱਚੋਂ ਦੇਖਣਾ ਤੇ ਮੈਂ ਘਰ ਆ ਕੇ ਉਹਨੂੰ ਪ੍ਰੈਕਟਿਸ ਕਰਦਾ ਹੁੰਦਾ ਸੀ ਆਪਣੇ ਆਪ। ਤੇ ਉਸ ਜ਼ਮਾਨੇ ਵਿੱਚ ਲਾਈਕ ਇੱਕ ਸੌਂਗ ਆਇਆ ਸੀ, ਕਿਉਂਕਿ ਉਸ ਜ਼ਮਾਨੇ ਵਿੱਚ ਪੰਜਾਬੀ ਵੀਡੀਓ ਦਾ ਇੰਨਾ ਚਲਨ ਨਹੀਂ ਹੁੰਦਾ ਸੀ ਤੇ ਉਸ ਜ਼ਮਾਨੇ ਦੇ ਵਿੱਚ ਦਲੇਰ ਮਹਿੰਦੀ ਹੋਣਾ ਜੀ ਦਾ ਇੱਕ ਗਾਣਾ ਆਇਆ ਸੀ, ਬੋਲੋ ਤਾਰਾ ਰਾਰਾ। ਸੋ ਉਹ ਗਾਣਾ ਇੰਨਾ ਹਿੱਟ ਹੋਇਆ ਸੀ ਟੀਵੀ ਤੇ, ਉਹਦਾ ਵੀਡੀਓ ਵੀ ਬਣਿਆ ਸੀ, ਕਿਸੇ ਪੰਜਾਬੀ ਗਾਣੇ ਦਾ ਪਹਿਲਾਂ ਇੰਨੇ ਵੱਡੇ ਸਕੇਲ ਤੇ ਵੀਡੀਓ ਬਣਿਆ ਸੀ। ਤੇ ਮੈਂ ਫਸਟ ਆਪਣਾ ਜਿਹੜਾ ਕੋਰੀਓ ਮੈਂ ਪਰਫਾਰਮੈਂਸ ਤਿਆਰ ਕੀਤਾ ਸੀ ਉਸ ਟਰੈਕ ਦੇ ਉੱਤੇ ਤਿਆਰ ਕੀਤਾ ਸੀ, ਜਿਹਦੇ ਵਿੱਚ ਸਾਰੇ ਹੀ ਮੇਰੇ ਆਪਣੇ ਸਟੈਪ ਸੀ ਤੇ ਮੈਂ ਬਣਾਏ ਹੋਏ ਸਾਰੇ ਆਪਣੀ ਫੋਰਮੇਸ਼ਨਾਂ ਤੇ ਜਿਹੜੇ ਵੀ ਮੇਰੇ ਮੂਵ ਸੀ ਸਾਰੇ ਆਪਣੇ ਸੀ। ਉਸ ਤੋਂ ਇਲਾਵਾ ਮੈਂ ਮਲਕੀਤ ਸਿੰਘ ਹੋਣਾ ਦੇ ਗਾਣੇ ਸੁਣਦਾ ਹੁੰਦਾ ਸੀ ਤੇ ਮੈਂ ਟਰਾਈ ਕਰਦਾ ਸੀ ਕਿ ਆਪਣੀ ਕੋਰੀਓ ਉਹਦੇ ਤੇ ਤਿਆਰ ਕਰਾਂ ਤੇ ਮੈਂ ਯੂਜ਼ਲੀ ਮਲਕੀਤ ਸਿੰਘ ਹੋਣਾ ਦੇ ਗਾਣੇ ਤੇ ਦਲੇਰ ਮਹਿੰਦੀ ਹੋਣਾ ਦੇ ਗਾਣੇ ਤੇ ਭੰਗੜਾ ਕਰਦਾ ਹੁੰਦਾ ਸੀ। ਮੈਂ ਨਾਲ ਨਾਲ ਫਿਰ ਆਪਣੇ ਸਕੂਲ ਚ ਵੀ ਭੰਗੜਾ ਕਰਨਾ ਸ਼ੁਰੂ ਕਰਤਾ, ਜਿੱਦਾਂ ਕਿ ਇੰਡੀਆ ਚ ਸਕੂਲਾਂ ਚ ਕਦੀ ਵਿਸਾਖੀ ਸਕੂਲ ਦੇ ਵਿੱਚ ਸੈਲੀਬ੍ਰੇਸ਼ਨ ਆ, ਕਦੀ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਦੇ ਆ, ਕਦੀ ਰਿਪਬਲਿਕ ਡੇ ਸੈਲੀਬ੍ਰੇਟ ਕਰਦੇ ਆ, ਤੇ ਮੈਂ ਉੱਥੇ ਵੀ ਭੰਗੜਾ ਕਰਦਾ ਹੁੰਦਾ ਸੀ, ਮੇਰਾ ਸੋਲੋ ਪਰਫਾਰਮੈਂਸ ਮੈਂ ਉੱਥੇ ਕਰਦਾ ਹੁੰਦਾ ਸੀ ਤੇ ਇਸ ਤਰ੍ਹਾਂ ਮੇਰਾ ਸਫ਼ਰ ਸ਼ੁਰੂ ਹੋਇਆ।
ਵਾਹ ਜੀ ਵਾਹ। ਲੱਗਦਾ ਹੈ ਕਿ ਜਿਵੇਂ ਕਈ ਸਕਾਲਰ ਹੁੰਦੇ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੀ ਕਿ ਖੰਭੇ ਦੀ ਲਾਈਟ ਹੁੰਦੀ ਹੈ ਉਹਦੇ ਹੇਠਾਂ ਬੈਠ ਕੇ ਪੜ੍ਹਾਈ ਕੀਤੀ ਹੈ ਤੇ ਇੰਨੇ ਕਾਮਯਾਬ ਹੋਇਆ। ਤੁਸੀਂ ਵੀ ਬਹੁਤ ਵਧੀਆ ਕਾਮਯਾਬੀ ਪ੍ਰਾਪਤ ਕੀਤੀ ਜੀ।
ਹਾਂਜੀ, ਥੈਂਕ ਯੂ ਜੀ।
ਤੇ ਤੁਸੀਂ ਕਿਹਾ ਕਿ ਵੀ ਦਲੇਰ ਮਹਿੰਦੀ ਦੀ ਕੋਰੀਓਗ੍ਰਾਫੀ ਤੇ ਗੁਰਦਾਸ ਮਾਨ ਜੀ ਦੀ ਕੀਤੀ ਹੈ, ਤੇ ਤੁਸੀਂ ਕਦੇ ਇਹਨਾਂ ਦੇ ਨਾਲ ਮਿਲ ਕੇ ਵੀ ਪਰਫਾਰਮ ਕੀਤਾ?
ਹਾਂਜੀ, ਜਦੋਂ ਮੈਂ ਲਾਈਕ ਈਅਰ 10 or 12 ਤੋਂ ਬਾਅਦ ਮੈਂ ਹੌਲੀ ਹੌਲੀ ਸਟਾਰਟ ਕੀਤਾ ਕਿ ਮੈਂ ਹੁਣ ਮੈਨੂੰ ਦਿਲਚਸਪੀ ਮੇਰੀ ਬਹੁਤ ਜ਼ਿਆਦਾ ਹੋ ਗਈ ਸੀ ਭੰਗੜੇ ਵਿੱਚ, ਫਿਰ ਮੈਂ ਲਾਈਕ ਆਪਣੇ 3-4 ਫਰੈਂਡ ਨੂੰ ਲੈ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਮੈਂ ਪਹਿਲਾਂ ਭੰਗੜਾ ਸਿਖਾਇਆ, ਫਿਰ ਉਹਨਾਂ ਨੂੰ ਲੈ ਕੇ ਮੈਂ ਇੱਕ ਛੋਟੀ ਜਿਹੀ ਟੀਮ ਤਿਆਰ ਕੀਤੀ ਜਿਹਦੇ ਅਸੀਂ ਪਹਿਲਾਂ ਸ਼ੁਰੂਆਤੀ ਤੌਰ ਤੇ ਜਸਟ 5 ਮੁੰਡੇ ਹੁੰਦੇ ਸੀ ਤੇ ਅਸੀਂ ਇੱਕ ਛੋਟੀ ਟੀਮ ਤਿਆਰ ਕੀਤੀ ਤੇ ਉਹਦੇ ਨਾਲ ਨਾਲ ਪਰਫਾਰਮ ਕਰਦੇ ਹੋਏ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਂ ਆਈ ਥਿੰਕ ਈਅਰ 11 ਦੇ ਵਿੱਚ ਹੁੰਦਾ ਸੀ ਤੇ ਮੈਂ ਇੱਕ ਬਹੁਤ ਵੱਡਾ ਟੈਲੈਂਟ ਸ਼ੋਅ, ਡਾਂਸ ਟੈਲੈਂਟ ਸ਼ੋਅ ਉਸ ਜ਼ਮਾਨੇ 'ਚ ਹੁੰਦਾ ਸੀ, ਸੋਨੀ ਟੀਵੀ ਤੇ ਆਉਂਦਾ ਸੀ, ਉਹਦਾ ਨਾਮ ਸੀ ਬੂਗੀ ਬੂਗੀ ਡਾਂਸ ਸ਼ੋਅ।
ਹਾਂਜੀ ਹਾਂਜੀ।
ਤੇ ਮੈਂ ਉਹਦੇ ਵਿੱਚ ਪਹਿਲਾਂ ਸਟਾਰਟ ਕੀਤਾ, ਆਪਣੇ ਸਕੂਲਿੰਗ ਟਾਈਮ ਤੋਂ ਹੀ ਮੈਂ ਉਹਦੇ ਵਿੱਚ ਜਾ ਕੇ ਪਰਫਾਰਮ ਕੀਤਾ ਤੇ ਮੈਨੂੰ ਯਾਦ ਆ ਮੈਂ ਉਸ ਬਹੁਤ ਵੱਡਾ ਕੰਪੀਟੀਸ਼ਨ ਹੁੰਦਾ ਜਿੱਥੇ ਮੁੰਬਈ ਤੋਂ ਆਰਟਿਸਟ ਆਉਂਦੇ ਆ ਤੇ ਤੁਹਾਨੂੰ ਬਹੁਤ ਸਾਰੇ ਲਾਈਕ ਟੀਵੀ ਸੈਲੀਬ੍ਰਿਟੀਜ਼ ਔਰ ਬਾਲੀਵੁੱਡ ਦੇ ਐਕਟਰ ਤੁਹਾਨੂੰ ਜੱਜ ਕਰਨ ਆਉਂਦੇ ਨੇ ਤੇ ਉੱਥੇ ਮੈਂ ਰਨਰ ਅਪ ਰਿਹਾ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਸਫ਼ਰ ਉੱਥੋਂ ਸ਼ੁਰੂ ਹੁੰਦਾ ਹੋਇਆ ਤੇ ਮੈਂ ਫਿਰ ਮੂਵ ਕਰ ਗਿਆ ਸਟੇਜ ਸ਼ੋਅ ਦੇ ਵੱਲ ਤੇ ਮੈਂ ਕਾਫੀ ਸਾਰੇ ਸਟੇਜ ਸ਼ੋਅ ਕੀਤੇ ਜਿਹਦੇ ਵਿੱਚ ਮੈਂ ਜੈਜ਼ੀ ਬੀ, ਗੁਰਦਾਸ ਮਾਨ ਸਾਹਿਬ, ਮੀਕਾ ਸਿੰਘ, ਦਲੇਰ ਮਹਿੰਦੀ, ਆਪਣਾ ਹੋਰ ਵੀ ਜਿੰਨੇ ਅੱਜ ਕੱਲ੍ਹ ਦੇ ਯੰਗਸਟਰਸ ਨੇ ਸਾਰਿਆਂ ਨਾਲ ਮੈਂ ਪਰਫਾਰਮ ਕੀਤਾ ਔਨ ਸਟੇਜ। ਮੈਂ ਉਹਨਾਂ ਦੇ ਨਾਲ ਕੋਰੀਓਗ੍ਰਾਫੀ ਵੀ ਕਰਦਾ ਰਿਹਾ। ਉਸ ਤੋਂ ਬਾਅਦ ਮੈਂ ਹੋਰ ਵੀ ਕਾਫੀ ਇਵੈਂਟਸ ਕੀਤੇ, ਜਿਸ ਤਰ੍ਹਾਂ ਕਿ ਤੁਹਾਡੇ ਲਾਈਕ ਕਾਲਜ ਦੇ ਫੰਕਸ਼ਨ, ਕਾਲਜ ਦੇ ਫੈਸਟੀਵਲਸ, ਲਾਈਕ ਇਵੈਂਟ ਸ਼ੋਸ, ਕਿਸੇ ਕੰਪਨੀਆਂ ਦੇ ਕਾਰਪੋਰੇਟ ਸ਼ੋਸ, ਮੈਂ ਕਾਫੀ ਸ਼ੋਸ ਪਰਫਾਰਮ ਕੀਤਾ। ਬੂਗੀ ਬੂਗੀ ਤੋਂ ਇਲਾਵਾ ਮੈਂ 3-4 ਸਾਲ ਮੈਂ ਆਪਣੇ ਓਨਲੀ ਜਸਟ ਸਟੇਜ ਸ਼ੋ ਕਰਦਾ ਰਿਹਾ ਹੋਰ ਆਰਟਿਸਟ ਉਹਨਾਂ ਦੇ ਨਾਲ। ਉਸ ਤੋਂ ਬਾਅਦ ਇੰਡੀਆ ਵਿੱਚ ਇੱਕ ਟੈਲੈਂਟ ਸ਼ੋ ਸ਼ੁਰੂ ਹੋਇਆ ਸੀ ਜਿਹਦਾ ਨਾਮ ਸੀ ਇੰਡੀਆ ਗੋਟ ਟੈਲੈਂਟ। ਮੈਂ ਉੱਥੇ ਵੀ ਭੰਗੜੇ ਨੂੰ ਲੈ ਕੇ ਗਿਆ ਤੇ ਮੈਂ ਉੱਥੇ ਪਰਫਾਰਮ ਕੀਤਾ ਤੇ ਉੱਥੇ ਦੇ ਜਿਹੜੇ ਜੱਜਿਸ ਸੀ ਉਹਨਾਂ ਨੇ ਬਹੁਤ ਖੁਸ਼ ਹੋਏ ਸਾਡਾ ਪਰਫਾਰਮੈਂਸ ਦੇਖ ਕੇ।
ਜਸਪ੍ਰੀਤ ਜੀ, ਤੇ ਤੁਸੀਂ ਵੀਡੀਓਜ਼ ਦੇ ਵਿੱਚ ਕਿਹਾ ਕਿ ਕੋਰੀਓਗ੍ਰਾਫੀ ਕਾਫੀ ਕੀਤੀ ਹੈ, ਕੋਈ ਜਿਹੜੀ ਤੁਹਾਡੀ ਖਾਸ ਹੈਗੀਆਂ ਨੇ ਚੁਆਇਸਿਸ ਹੁੰਦੀਆਂ ਉਹਨਾਂ ਬਾਰੇ ਦੱਸੋ, ਕਿਹੜੀ ਕਿਹੜੀ ਤੁਹਾਡੀਆਂ ਹਿੱਟ ਰਹੀਆਂ, ਸੁਪਰ ਹਿੱਟ ਰਹੀਆਂ?
ਹਾਂਜੀ, ਜਿਸ ਤਰ੍ਹਾਂ ਕਿ ਮੈਂ ਦੱਸਿਆ ਮੈਂ ਕਾਫੀ ਸਾਰੇ ਵੀਡੀਓਗ੍ਰਾਫੀ ਲਾਈਕ ਵੀਡੀਓ ਦੇ ਵਿੱਚ ਵੀ ਮੈਂ ਆਪ ਵੀ ਪਰਫਾਰਮ ਕਰ ਚੁੱਕਿਆ ਤੇ ਮੈਂ ਲਾਈਕ ਜਸਟ ਕੋਰੀਓਗ੍ਰਾਫੀ ਕਰ ਚੁੱਕਿਆ। ਸੋ ਜਿਹਦੇ ਵਿੱਚ ਇੱਕ ਹਿੱਟ ਸੀ ਜੈਜ਼ੀ ਬੀ ਹੁਣਾਂ ਦਾ ਨਾਗ 2, ਉਸ ਤੋਂ ਬਾਅਦ ਸੁਰਜੀਤ ਬਿੰਦਰਖੀਆ ਜੀ ਦੇ ਸਨ ਦਾ ਇੱਕ ਹੁਣੇ ਟਰੈਕ ਆਇਆ ਸੀ ਗੀਤਾਜ ਬਿੰਦਰਖੀਆ ਜੀ ਦਾ, ਉਹਦੇ ਵਿੱਚ ਵੀ ਮੈਂ ਕੋਰੀਓਗ੍ਰਾਫ ਤੇ ਖੁਦ ਵੀ ਪਰਫਾਰਮ ਕਰ ਚੁੱਕਿਆ। ਇਸ ਤੋਂ ਇਲਾਵਾ ਮੈਂ ਟੀ ਸੀਰੀਜ਼ ਦੇ ਨਾਲ ਵੀ ਕਾਫੀ ਵੀਡੀਓ ਕੋਰੀਓਗ੍ਰਾਫ ਕੀਤੇ ਹੈ ਭੰਗੜੇ ਦੇ, ਕਾਫੀ ਯੰਗਸਟਰ, ਕਾਫੀ ਯੰਗ ਆਰਟਿਸਟ ਦੇ ਨਾਲ ਮੈਂ ਵੀਡੀਓ ਕੋਰੀਓਗ੍ਰਾਫ ਕੀਤੇ ਨੇ। ਅਰਾਊਂਡ ਲਾਈਕ ਮੈਂ ਮੋਰ ਦੈਨ 100 ਤੋਂ ਉੱਪਰ ਮੈਂ ਵੀਡੀਓ ਕੋਰੀਓਗ੍ਰਾਫ ਵੀ ਕਰ ਚੁੱਕੇ ਹਾਂ ਪੰਜਾਬੀ ਇੰਡਸਟਰੀ ਐਂਡ ਪੰਜਾਬੀ ਸਿੰਗਰਸ ਐਂਡ ਕਾਫੀ ਪੰਜਾਬੀ ਡਾਇਰੈਕਟਰਸ ਦੇ ਨਾਲ ਵੀ।
ਤੇ ਕਦੀ ਬਾਲੀਵੁੱਡ ਦੀ ਕਿਸੇ ਮੂਵੀ ਵਿੱਚ ਵੀ ਚਾਂਸ ਮਿਲਿਆ?
ਬਾਲੀਵੁੱਡ ਦੀ ਮੂਵੀ, ਹਾਂਜੀ, ਇੱਕ ਮੂਵੀ ਆਈ ਸੀ ਸੈਫ ਅਲੀ ਖਾਨ ਤੇ ਦੀਪਿਕਾ ਪਾਦੂਕੋਣ ਦੀ, ਮੂਵੀ ਦਾ ਨਾਮ ਸੀ ਲਵ ਆਜ ਕਲ। ਉਹਦੇ ਵਿੱਚ ਇੱਕ ਸੌਂਗ ਸੀ ਜਿਹੜਾ ਕਿ ਦਿੱਲੀ ਸ਼ੂਟ ਹੋਇਆ ਸੀ, ਮੈਨੂੰ ਯਾਦ ਆ ਕਿ ਉਹ ਸੌਂਗ ਮੇਰੇ ਨਾਲ ਮੇਰੀ ਇੱਕੋ ਲਾਈਕ ਡਾਂਸਰ ਹੁੰਦੀ ਸੀ ਇੱਕ ਕੁੜੀ, ਸੋ ਉਹਨੇ ਤੇ ਮੈਂ ਅਸੀਂ ਦੋਨਾਂ ਨੇ ਮਿਲ ਕੇ ਆ ਸੌਂਗ ਨੂੰ ਕੋਰੀਓਗ੍ਰਾਫ ਕੀਤਾ ਸੀ ਤੇ ਸੌਂਗ ਦਾ ਨਾਮ ਸੀ ਚੋਰ ਬਜਾਰੀ। ਸੋ ਦਿੱਲੀ ਵਿੱਚ ਹੀ ਸ਼ੂਟ ਹੋਇਆ ਸੀ ਤੇ ਉਹਦਾ ਹਾਫ ਆਫ ਸੈਟ ਜਿਹੜਾ ਦਿੱਲੀ ਸੀ, ਹਾਫ ਲਾਈਕ ਕਿਸੇ ਹੋਰ ਥਾਂ ਤੇ ਸੀ, ਜੋ ਦਿੱਲੀ ਵਾਲਾ ਸੈਟ ਸੀ ਅਸੀਂ ਉਹ ਕੋਰੀਓਗ੍ਰਾਫ ਕੀਤਾ ਸੀ।
ਜਸਪ੍ਰੀਤ ਜੀ, ਹੁਣ ਤੁਸੀਂ ਆਸਟ੍ਰੇਲੀਆ ਆ ਚੁੱਕੇ ਹੋ, ਸਿਡਨੀ ਦੇ ਵਿੱਚ ਰਹਿੰਦੇ ਹੋ, ਇੱਥੇ ਆ ਕੇ ਤੁਸੀਂ ਆਪਣੇ ਹੁਨਰ ਨੂੰ, ਆਪਣੇ ਜਿਹੜਾ ਆਰਟ ਹੈ ਤੁਹਾਡੇ ਵਿੱਚ ਭੰਗੜਾ ਜਿਹੜਾ ਕੁੱਟ ਕੁੱਟ ਕੇ ਭਰਿਆ ਹੋਇਆ, ਇਸ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਾ ਰਹੇ ਹੋ ਜੀ?
ਇੰਡੀਆ ਤੋਂ ਆਸਟ੍ਰੇਲੀਆ ਮੂਵ ਹੋਣ ਤੋਂ ਬਾਅਦ ਮੈਂ ਦੇਖਿਆ ਆਸਟ੍ਰੇਲੀਆ ਇੱਕ ਕਲਚਰਲੀ ਡਾਇਵਰਸ ਕੰਟਰੀ ਹੈ। ਸੋ ਮੈਂ ਸੋਚਦਾ ਕਿਉਂ ਨੀ ਸਾਡੇ ਪੰਜਾਬ ਦੇ ਲੋਕ ਨਾਚ ਜ਼ਰੀਏ ਆਸਟ੍ਰੇਲੀਅਨ ਲੋਕਾਂ ਨੂੰ ਸਾਡੇ ਕਲਚਰ ਬਾਰੇ ਹੋਰ ਦੱਸਿਆ ਜਾਵੇ। ਤੁਸੀਂ ਦੇਖਦੇ ਹੋ ਜਿਵੇਂ ਕਿ ਇੱਥੇ ਕਾਫੀ ਸਾਰੇ ਡਾਂਸਿਸ, ਡਾਂਸ ਫਾਰਮਸ ਨੇ, ਹਿਪ ਹੋਪ ਹੈ, ਲਾਈਕ ਬ੍ਰੇਕ ਡਾਂਸ ਹੈ, ਸਾਲਸਾ ਹੈ ਤੇ ਜੁੰਬਾ ਹੈ, ਤੇ ਮੈਂ ਚਾਹੁੰਦਾ ਕਿ ਭੰਗੜੇ ਨੂੰ ਵੀ ਉਸ ਲੈਵਲ ਤੱਕ ਲੈ ਕੇ ਜਾਵਾਂ। ਆਸਟ੍ਰੇਲੀਆ ਦੇ ਲੋਕੀ ਸਾਡੇ ਕਲਚਰ ਬਾਰੇ, ਸਾਡੀ ਕਮਿਊਨਿਟੀ ਬਾਰੇ ਹੋਰ ਵੀ ਜ਼ਿਆਦਾ ਜਾਣ ਸਕਣ ਤੇ ਆਪਣੀ ਪੰਜਾਬੀ ਕਮਿਊਨਿਟੀ ਦਾ ਮਾਣ ਮੈਂ ਹੋਰ ਵੀ ਉੱਚਾ ਕਰ ਸਕਾਂ। ਤੇ ਮੈਂ ਸਿਡਨੀ ਵਿੱਚ ਆਪਣਾ ਇੱਕ ਭੰਗੜੇ ਦਾ ਸਕੂਲ ਚਲਾ ਰਿਹਾ, ਭੰਗੜਾ ਇੰਸਟਾਈਲ ਦੇ ਨਾਮ ਤੋਂ, ਤੇ ਮੇਰਾ ਆ ਸਕੂਲ ਖੋਲਣ ਦਾ ਇੱਕੋ ਮਕਸਦ ਹੈ ਕਿ ਮੈਂ ਆਪਣੀ ਅੱਜ ਦੀ ਪੀੜ੍ਹੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਾਂ, ਸਿਖਾ ਸਕਾਂ ਤੇ ਉਹਨਾਂ ਦੇ ਦਿਲਾਂ ਵਿੱਚ ਭੰਗੜਾ ਹਮੇਸ਼ਾ ਹਮੇਸ਼ਾ ਵਾਸਤੇ ਜ਼ਿੰਦਾ ਰੱਖ ਸਕਾਂ।
ਜਸਪ੍ਰੀਤ ਜੀ, ਸਿਡਨੀ ਦੇ ਵਿੱਚ ਆ ਕੇ ਤੁਸੀਂ ਕਿਹੜੇ ਕਿਹੜੇ ਮੰਚ ਉੱਤੇ ਪਰਫਾਰਮ ਕਰ ਚੁੱਕੇ ਹੋ ਹੁਣ ਤੱਕ?
ਜਿਸ ਤਰ੍ਹਾਂ ਕਿ ਮੈਂ ਹੁਣੇ ਹੀ ਜਸਟ ਇੰਡੀਆ ਤੋਂ ਮੂਵ ਹੋਇਆ ਸਿਡਨੀ, ਤੇ ਮੈਂ ਆਉਂਦੇ ਹੀ 5-6 ਪਰਫਾਰਮ ਇੱਥੇ ਕਰ ਚੁੱਕਿਆ। 2-3 ਮੈਂ ਗਵਰਨਮੈਂਟ ਦੇ ਸੈਕਟਰ ਵਿੱਚ ਕਾਉਂਸਲ ਦੇ ਨਾਲ ਪਰਫਾਰਮ ਕਰ ਚੁੱਕਿਆ। ਇੱਕ ਮੇਰਾ ਪਰਫਾਰਮੈਂਸ ਕੈਂਟਰਬਰੀ ਕਾਉਂਸਲ ਵੱਲੋਂ ਹੋਇਆ ਸੀ ਜਿਹਦੇ ਵਿੱਚ ਮੈਂ ਫਿਊਜ਼ਨ ਡਾਂਸ ਪਹਿਲੀ ਵਾਰੀ ਆਸਟ੍ਰੇਲੀਆ ਵਿੱਚ ਲੈ ਕੇ ਆਇਆ, ਜਿਹਦੇ ਵਿੱਚ ਭੰਗੜਾ ਔਰ ਕਥਕ ਇੱਕੋ ਸਟੇਜ ਤੇ ਇੱਕੋ ਟਾਈਮ ਔਰ ਬਹੁਤ ਹੀ ਵਧੀਆ ਫਲੋ ਦੇ ਨਾਲ ਆ ਫਿਊਜ਼ਨ ਤਿਆਰ ਕੀਤਾ ਗਿਆ, ਜਿਹਦੇ ਵਿੱਚ ਬੀਟ ਵੱਜਦੀ ਹੈ ਤੇ ਕਥਕ ਡਾਂਸ ਹੁੰਦਾ ਤੇ ਉਹੀ ਕਥਕ ਵਾਲੀ ਬੀਟ ਤੇ ਫਿਰ ਮੇਰੀ ਟਰਨ ਆਏਗੀ ਤੇ ਮੈਂ ਭੰਗੜਾ ਕਰਾਂਗਾ। ਇਟਸ ਲਾਈਕ 2 ਡਾਂਸਰਾਂ ਦੇ ਵਿੱਚ ਇੱਕ ਮੁਕਾਬਲਾ ਹੋ ਰਿਹਾ, ਇੱਕੋ ਸਟੇਜ ਤੇ ਦੋਨੋਂ ਡਾਂਸਰ ਖੜੇ ਨੇ, ਕਥਕ ਤੋਂ ਸ਼ੁਰੂ ਹੁੰਦੇ ਹੋਏ ਲੈ ਜਾਏਗੀ ਪੰਜਾਬੀ ਵੱਲ ਨੂੰ, ਪੰਜਾਬੀ ਤੋਂ ਐਂਡ ਜਾਂਦੇ ਹੋਏ ਲੈ ਜਾਏਗੀ ਇੰਗਲਿਸ਼ ਸੌਂਗ ਵੱਲ ਨੂੰ, ਤੇ ਅਸੀਂ ਬਹੁਤ ਹੀ ਵਧੀਆ ਮਿਕਸ ਬਣਾਇਆ ਜਿਹਦੇ ਵਿੱਚ ਤੁਹਾਨੂੰ ਕਲਾਸੀਕਲ ਤੇ ਆਪਣਾ ਫੋਕ ਡਾਂਸ, ਭੰਗੜਾ ਤੇ ਨਾਲ ਹੀ ਕੁਛ ਇੰਗਲਿਸ਼ ਗਾਣਿਆਂ ਤੇ ਦੋਨਾਂ ਦਾ ਫਿਊਜ਼ਨ ਦੇਖਣ ਨੂੰ ਮਿਲੇਗਾ। ਇਹ ਮੈਂ ਪਰਫਾਰਮ ਕਰ ਚੁੱਕਿਆ ਇੱਕ ਵਾਰੀ ਤੇ ਅੱਗੇ ਸਾਡੇ ਫਿਊਚਰ 'ਚ ਹੋਰ ਵੀ ਬਹੁਤ ਸਾਰੀ ਪਲੈਨਿੰਗਾਂ ਚੱਲ ਰਹੀਆਂ ਇਸ ਤਰ੍ਹਾਂ ਦੇ ਫਿਊਜ਼ਨ ਕਰਨ ਦੀਆਂ।
ਬਹੁਤ ਬਹੁਤ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੈਗੀਆਂ ਕਿ ਤੁਸੀਂ ਭੰਗੜੇ ਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਓ। ਤੇ ਭੰਗੜਾ ਨਾ ਸਿਰਫ ਕਲਚਰਲ ਚੀਜ਼ ਹੁੰਦੀ ਹੈ, ਇਹਦੇ ਨਾਲ ਫਿਟਨੈਸ ਵੀ ਜੁੜੀ ਹੋਈ ਹੈ। ਤੁਹਾਡੇ ਕੋਲ ਕਿੰਨੇ ਕੁ ਬੱਚੇ ਹੈਗੇ ਹੈ, ਕਿੱਥੇ ਤੁਸੀਂ ਕਲਾਸਾਂ ਲਗਾਉਂਦੇ ਹੋ, ਤੇ ਆਪਣਾ ਕੋਈ ਕੰਟੈਕਟ ਵਗੈਰਾ ਹੋਵੇ ਤਾਂ ਉਹ ਵੀ ਜ਼ਰੂਰ ਦੱਸ ਦੇਣਾ ਜੀ।
ਭੰਗੜਾ ਕਰਨ ਦੇ ਨਾਲੇ ਆਪਣੇ ਹੀ ਕਈ ਬੈਨੀਫਿਟਸ ਨੇ, ਜਿਵੇਂ ਕਿ ਭੰਗੜਾ ਇੱਕ ਬਹੁਤ ਵਧੀਆ ਕਾਰਡੀਓ ਦੀ ਐਕਸਰਸਾਈਜ਼ ਹੈਗੀ ਹੈ, ਤੇ ਇਹਦੇ ਨਾਲ ਨਾਲ ਤੁਸੀਂ ਆਪਣੇ ਬੋਨ ਤੇ ਮਸਲ ਵੀ ਸਟਰੋਂਗ ਕਰਦੇ ਹੋ। ਤੁਹਾਨੂੰ ਪਤਾ ਹੋਏਗਾ ਭੰਗੜਾ ਵੇਟ ਮੈਨੇਜਮੈਂਟ ਕਰਨ ਲਈ ਵੀ ਬਹੁਤ ਵਧੀਆ, ਤੇ ਭੰਗੜੇ ਦੇ ਨਾਲ ਤੁਸੀਂ ਆਪਣਾ ਬੈਲੈਂਸ ਤੇ ਨਾਲ ਹੀ ਫਲੈਕਸੀਬਿਲਿਟੀ ਨੂੰ ਵੀ ਮੈਨੇਜ ਕਰਦੇ ਹੋ ਤੇ ਇਹਦੇ ਨਾਲ ਨਾਲ ਤੁਸੀਂ ਦਿਮਾਗੀ ਤੌਰ ਤੇ ਵੀ ਬਹੁਤ ਐਕਟਿਵ ਹੁੰਦੇ ਹੋ। ਜਿਸ ਤਰ੍ਹਾਂ ਕਿ ਜਦੋਂ ਤੁਸੀਂ ਕਿਸੇ ਗਰੁੱਪ ਦੇ ਨਾਲ ਜਾਂ ਤੁਸੀਂ ਆਪਣੀ ਕਿਸੇ ਸੀਕੁਐਂਸ ਜਾਂ ਕੋਰੀਓਗ੍ਰਾਫੀ ਨੂੰ ਯਾਦ ਰੱਖਦੇ ਹੋ, ਤੁਹਾਡਾ ਮਾਇੰਡ ਰਨਿੰਗ ਕਰਦਾ ਤੇ ਤੁਹਾਡੇ ਮਾਇੰਡ ਵਾਸਤੇ ਬਹੁਤ ਚੰਗੀ ਐਕਸਰਸਾਈਜ਼ ਹੈ।
ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ। ਅਸੀਂ ਤਾਂ ਹਮੇਸ਼ਾ ਜਿਹੜੇ ਭੰਗੜਾ ਗਿੱਧਾ ਹੈ ਉਹਨੂੰ ਕਲਚਰਲ ਐਸਪੈਕਟ ਦੇ ਨਾਲ ਹੀ ਦੇਖਦੇ ਰਹੇ ਹਾਂ। ਜਸਪ੍ਰੀਤ ਜੀ, ਇਸ ਤੋਂ ਇਲਾਵਾ ਤੁਸੀਂ ਕੁਛ ਸੁਨੇਹਾ ਦੇਣਾ ਚਾਹੋਗੇ?
ਐਟ ਦੀ ਐਂਡ ਮੇਰਾ ਸੁਨੇਹਾ ਤਾਂ ਇਹੀ ਹੈ ਸਾਰਿਆਂ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਇਸ ਲੋਕ ਵਿਰਸੇ ਦੇ ਨਾਲ, ਕਲਚਰ ਦੇ ਨਾਲ ਜੁੜੋ। ਨਾ ਕਿ ਸਿਰਫ ਬੱਚੇ, ਵੱਡੇ ਵੀ ਇਸ ਲਾਈਕ ਕਲਚਰ ਦੇ ਨਾਲ ਜੁੜ ਸਕਦੇ ਨੇ ਤੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਨੇ। ਮੇਰੇ ਕੋਲੋਂ ਹਰ ਉਮਰ ਦੇ ਲੋਕਾਂ ਵਾਸਤੇ ਅਲੱਗ ਅਲੱਗ ਸਟਾਈਲਸ ਹੈਗੇ ਨੇ, ਜਿਵੇਂ ਕਿ ਬੱਚਿਆਂ ਵਾਸਤੇ ਅਲੱਗ ਸਟਾਈਲਸ ਨੇ ਤੇ ਸੀਨੀਅਰਸ ਵਾਸਤੇ ਅਲੱਗ ਸਟਾਈਲਸ ਨੇ, ਟੀਨੇਜਰ ਵਾਸਤੇ ਅਲੱਗ ਸਟਾਈਲਸ ਨੇ। ਜਿਵੇਂ ਕਿ ਤੁਸੀਂ ਜਿਮ ਜਾਂਦੇ ਹੋ, ਜਿਮ ਦੇ ਵਿੱਚ ਵੀ ਕੈਟਾਗਰੀਜ਼ ਡਿਵਾਈਡ ਹੁੰਦੇ ਆ, ਬੱਚਿਆਂ ਵਾਸਤੇ ਅਲੱਗ, ਟੀਨੇਜਰ ਵਾਸਤੇ ਅਲੱਗ ਤੇ ਸੀਨੀਅਰਸ ਵਾਸਤੇ ਅਲੱਗ। ਉਸ ਤਰ੍ਹਾਂ ਹੀ ਮੇਰਾ ਸਟਾਈਲ ਸਿਖਾਉਣ ਦਾ ਅਲੱਗ ਅਲੱਗ ਪਾਰਟ ਵਿੱਚ ਡਿਵਾਈਡ ਹੈਗਾ।
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਇੱਕ ਵਾਰ ਫਿਰ ਸ਼ੁਭ ਇੱਛਾਵਾਂ ਜਿਹੜੇ ਕਿ ਤੁਸੀਂ ਪ੍ਰੋਜੈਕਟ ਕਰ ਰਹੇ ਹੈਗੇ ਹੋ ਤੇ ਜਿਹੜਾ ਤੁਸੀਂ ਟੀਚਾ ਮਿੱਥਿਆ ਹੋਇਆ ਆਪਣੇ ਭੰਗੜੇ ਨੂੰ, ਕਲਚਰ ਨੂੰ ਨੈਸ਼ਨਲ ਲੈਵਲ ਤੱਕ, ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣ ਦਾ ਇਹੋ ਜਿਹੇ ਮੁਲਕ ਵਿੱਚ ਆ ਕੇ, ਉਹਦੇ ਵਾਸਤੇ ਬਹੁਤ ਬਹੁਤ ਸ਼ੁਭ ਇੱਛਾਵਾਂ ਜੀ।
ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ MP ਸਿੰਘ ਜੀ ਤੁਹਾਡਾ ਤੇ ਸੁਣਨ ਵਾਲੇ ਮੇਰੇ ਸਾਰੇ ਰੇਡੀਓ ਦੇ ਜਿੰਨੇ ਵੀ ਮੇਰੇ ਸੁਣਨ ਵਾਲੇ ਸ਼ਰੋਤੇ ਆ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।